ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ। ਗੁਰਮੁਖ ਹੋਏ ਸੋ ਭਉ ਕਰੇ, ਆਪਣਾ ਆਪ ਪਛਾਣੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ। ਗੁਰਮੁਖ ਹੋਏ ਸੋ ਭਉ ਕਰੇ, ਆਪਣਾ ਆਪ ਪਛਾਣੈ। ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੇ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੇ ਗਿਆਨਾ। ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੇ ਗਿਆਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਹੋਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਦਾ ਜੋ ਮੁੱਖ ਵਾਕ ਹੁਕਮਨਾਮਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਸਾਰੀ ਹੀ ਕਾਇਨਾਤ ਨੂੰ ਬਖਸ਼ਿਆ। ਇਸ ਵਿੱਚ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦਾ ਜੋ ਮਨੋਰਥ ਆ, ਜੋ ਮਨੁੱਖ ਦਾ ਦੁਨੀਆਂ ਦੇ ਵਿੱਚ ਆਉਣਾ, ਉਹਦਾ ਮਕਸਦ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਬਤੀਤ ਕਰਕੇ ਜਿਉਣ ਦੀ ਜੋ ਸੇਧ ਹੈ, ਉਹ ਧੁਰਕੀ ਬਾਣੀ ਰਾਹੀਂ ਤੀਜੇ ਪਾਤਸ਼ਾਹ ਜੀ ਸਾਨੂੰ ਇਉਂ ਫਰਮਾਉਂਦੇ ਹਨ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ,
ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਆ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਜਿਹੜੇ ਰੱਬ ਦੇ ਬੰਦੇ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੋਏ ਮਹਾਂਪੁਰਖ, ਜਿਨ੍ਹਾਂ ਵਿੱਚ ਸਾਡੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਹੋਰ ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਕੀਤੀ, ਉਹ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ, ਜਦੋਂ ਕੋਈ ਕਿਸੇ ਦੇ ਬਾਬਤ ਫਰਮਾਨ ਬਚਨ ਸੁਣਾਉਂਦੇ ਆ ਜਾਂ ਜਦੋਂ ਅਸੀਂ ਸਾਖੀਆਂ ਸੁਣਦੇ ਹਾਂ, ਜਿਵੇਂ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪਹਿਲੇ ਪਾਤਸ਼ਾਹ ਨੇ ਦੀਨ ਦੁਨੀਆਂ ਦੇ ਉੱਤੇ ਆ ਕੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਪ੍ਰਕਾਸ਼ ਧਾਰਿਆ ਅਤੇ ਨਿਰਮਲ ਵੱਖਰਾ ਨਿਰਾਲਾ ਸਿੱਖ ਪੰਥ ਸਥਾਪਿਤ ਕੀਤਾ, ਸਿੱਖ ਕੌਮ ਨੂੰ ਜਨਮ ਦਿੱਤਾ, ਤਾਂ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਉਦਾਸੀਆਂ ਦੇ ਵਿੱਚ ਬੇਅੰਤ ਹੀ ਪਾਪੀਆਂ ਨੂੰ, ਮਾੜੇ ਕਰਮ ਕਰਨ ਵਾਲਿਆਂ ਨੂੰ ਸੁਧਾਰਿਆ। ਉਹ ਅਸੀਂ ਇਤਿਹਾਸਕ ਸਾਖੀਆਂ ਪੜ੍ਹਦੇ ਹਾਂ, ਜਿਵੇਂ ਕੌਡਾ ਰਾਕਸ਼ਸ ਅਤੇ ਸੱਜਣ ਠੱਗ ਅਤੇ ਹੋਰ ਅਨੇਕਾਂ ਲੁਕਾਈ ਦਾ ਭਲਾ ਕੀਤਾ, ਪਰ ਉਹ ਜਿਹੜੀ ਸਾਖੀ ਅਸੀਂ ਪੜ੍ਹਦੇ ਹਾਂ, ਉਹ ਭਾਵੇਂ ਸੱਜਣ ਠੱਗ ਦੇ ਪਰਥਾਏ ਹੋਵੇ ਭਾਵੇਂ ਕੌਡੇ ਦੇ ਪਰਥਾਏ ਹੋਵੇ, ਉਹ ਸਾਰੀ ਦੁਨੀਆਂ ਨੂੰ ਜਿਹੜਾ ਉਪਦੇਸ਼ ਆ ਉਹ ਸੱਚ ਦਾ, ਵਾਹਿਗੁਰੂ ਦੇ ਡਰ ਦਾ, ਸੱਚੇ ਮਾਰਗ ਤੇ ਚੱਲਣ ਦਾ, ਉਹ ਸਾਰਿਆਂ ਦੇ ਵਾਸਤੇ ਸਾਂਝਾ। ਇਹ ਨਹੀਂ ਕਿ ਉਹ ਸਿਰਫ ਉਹਨਾਂ ਦੇ ਬਾਬਤ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਵਿੱਚ ਸਾਨੂੰ ਸਮਝਾਉਂਦੇ ਆ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਭਾਵੇਂ ਕਿ ਮਹਾਂਪੁਰਖ ਜਿਹੜੀ ਸਾਖੀ, ਜਿਹੜਾ ਜੋ ਕੌਤਕ ਰਚਦੇ ਆ, ਉਹ ਕਿਸੇ ਇੱਕ ਮਨੁੱਖ ਨੂੰ ਸੰਬੋਧਨ ਹੋ ਕੇ ਉਹਨੂੰ ਸਮਝਾਉਂਦੇ ਆ, ਪਰ ਹੁੰਦੀ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਸਿੱਖਿਆ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਜਿਹੜੇ ਬਚਨ ਨੇ ਉਹ ਉਚਾਰੇ ਨੇ, ਪਰ ਉਹ ਜਿਹੜੀ ਸਿੱਖਿਆ ਉਹ ਸਾਰੀ ਕਾਇਨਾਤ ਦੇ ਵਾਸਤੇ ਸਾਂਝੀ ਹੈ।
ਸਾਂਝੀ ਸਗਲ ਜਹਾਨੈ,
ਸਾਰੇ ਜਹਾਨ ਨੂੰ ਸਾਂਝੇ ਤੌਰ ਤੇ ਇੱਕੋ ਹੀ ਸਿੱਖਿਆ। ਕੋਈ ਵੀ ਸਾਖੀ ਦੇ ਵਿੱਚ, ਜੇ ਸਾਖੀ ਦੇ ਵਿੱਚ ਸੇਵਾ ਦੀ ਸਾਨੂੰ ਸੱਚੇ ਪਾਤਸ਼ਾਹ ਜੀ ਕੀਮਤ ਦੱਸਦੇ ਆ, ਸੱਚ ਬੋਲਣ ਦੀ, ਸੱਚੇ ਮਾਰਗ ਤੇ ਚੱਲਣ ਦੀ, ਪਾਪ ਤੋਂ ਦੂਰ ਰਹਿਣ ਦੀ, ਮਾੜੇ ਕਰਮਾਂ ਤੋਂ ਬਚਣ ਦੀ, ਤਾਂ ਉਹ ਸਾਰੇ ਜਹਾਨ ਵਾਸਤੇ ਉਹਨਾਂ ਸਾਖੀਆਂ ਦੇ ਵਿੱਚੋਂ ਅਸੀਂ ਸਿੱਖਦੇ ਹਾਂ, ਪਰ ਉਹ ਸਾਰੇ ਸਗਲ ਜਹਾਨ ਵਾਸਤੇ ਸਾਂਝੀ ਹੈ ਜੀ।
ਗੁਰਮੁਖ ਹੋਏ ਸੋ ਭਉ ਕਰੇ, ਆਪਣਾ ਆਪ ਪਛਾਣੈ।
ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ, ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭਉ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ, ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪਣੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਹਨ।
ਗੁਰਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ।
ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰਪ੍ਰਸਾਦੀ ਜੀਵਤ ਮਰੈ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ਼ ਸਾਫ਼ ਦਿਸਦਾ, ਉਹਨਾਂ ਤੋਂ ਮੌਤ ਦਾ ਕੋਈ ਡਰ ਨਹੀਂ। ਆਮ ਜਿਹੜੇ ਦੁਨਿਆਵੀ ਲੋਕ ਨੇ ਉਹ ਜ਼ਿੰਦਗੀ ਨੂੰ ਸੱਚ ਕਰਕੇ ਜਿਉਂਦੇ ਨੇ, ਉਹ ਇਹ ਮੰਨ ਕੇ ਜਿਉਂਦੇ ਨੇ ਸ਼ਾਇਦ ਕਿ ਅਸੀਂ ਕਦੇ ਇੱਥੋਂ ਜਾਣਾ ਹੀ ਨਹੀਂ। ਇਸੇ ਭੁੱਲ ਦੇ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਇੱਥੇ ਧਨ ਦੌਲਤ ਇਕੱਠਾ ਕਰਨ ਵਾਸਤੇ ਮਾੜੇ ਕੰਮ, ਪਾਪ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ, ਕਿਉਂਕਿ ਸਾਡੇ ਮਨ ਨੂੰ ਅੰਦਰੋਂ ਇਹ ਆ ਕਿ ਦੁਨੀਆਂ ਮਰਦੀ ਆ, ਅਸੀਂ ਮਰਨਾ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹ ਜਿਉਂਦਿਆਂ ਜੀ ਮਰ ਕੇ, ਗੁਰਪ੍ਰਸਾਦੀ ਜੀਵਤ ਮਰੈ, ਅਤੇ ਉਹ ਜਿਉਂਦਿਆਂ ਜੀ ਮਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ ਹਨ।
ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੇ ਗਿਆਨੈ।
ਪਰ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਕਿ ਜਿਹੜਾ ਸਾਡਾ ਮਨ ਆ ਉਹ ਚੰਚਲ, ਉਹ ਮਾੜੇ ਕੰਮਾਂ ਵੱਲ ਛੇਤੀ ਭੱਜਦਾ। ਇਹ ਮਨ ਬਣਿਆ ਹੀ ਇਸ ਤਰ੍ਹਾਂ ਵਾ ਕਿ ਜਦੋਂ ਰੱਬ ਤੋਂ ਟੁੱਟਣ ਦੀ ਗੱਲ ਹੋਵੇ ਇਹ ਉੱਧਰ ਨੂੰ ਜਾਂਦਾ। ਇਹਨੂੰ ਆਪਾਂ ਹਜ਼ਾਰਾਂ ਕੋਸ਼ਿਸ਼ਾਂ ਕਰਕੇ ਵੀ ਗੁਰੂ ਵੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਰੱਬ ਤੋਂ ਡਰਨ ਦੀ, ਰੱਬ ਵਾਹਿਗੁਰੂ ਤੋਂ ਡਰਨ ਵੱਲ ਨੂੰ ਤੁਰੀਏ, ਤਾਂ ਇਹ ਸਾਨੂੰ ਦੂਜੇ ਪਾਸੇ ਨੂੰ ਭੇਜਦਾ। ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਇਹ ਮਨ ਦੀ ਸਮਝ ਹੀ ਨਹੀਂ ਆਈ ਕਿ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ, ਮਨ ਆਪਣੀਆਂ ਕੋਸ਼ਿਸ਼ਾਂ ਦੇ ਨਾਲ, ਆਪਣੇ ਜ਼ੋਰ ਦੇ ਨਾਲ ਕਦੇ ਵੀ ਕਾਬੂ ਜਾਂ ਵੱਸ ਦੇ ਵਿੱਚ ਨਹੀਂ ਹੋ ਸਕਦਾ। ਜੇ ਮਨ ਨੂੰ ਸਮਝਾਉਣਾ ਅਤੇ ਮਨ ਨੂੰ ਜਿੱਤਣਾ ਤਾਂ ਉਹਦਾ ਇੱਕੋ ਇੱਕ ਰਾਹ ਵਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣਾ, ਰੱਬ ਦੇ ਨਾਲ ਲਿਵ ਜੋੜਨੀ, ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆਂ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆਂ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ, ਮੈਲੇ ਮਨ ਨੂੰ ਸਾਫ਼ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ ਨਿਰੇ ਧਾਰਮਿਕ ਗ੍ਰੰਥ, ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆਂ ਵੀ, ਸਿਰਫ ਧਾਰਮਿਕ ਪਹਿਰਾਵਾ ਪਾਇਆਂ ਵੀ ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ ਤੇ ਸਿਰਫ ਜੇ ਅਕਾਲ ਪੁਰਖ ਵਾਹਿਗੁਰੂ, ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇ ਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ, ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਹਨ,
ਮਹੱਲਾ ਤੀਜਾ, ਗੁਰਮੁਖ ਚਿੱਤ ਨਾ ਲਾਇਓ, ਅੰਤ ਦੁੱਖ ਬਹੁਤਾ ਆਏ।
ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ, ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ, ਰੱਬ ਨੂੰ ਭੁਲਾ ਕੇ ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲੇ ਹੁੰਦਾ, ਉਹਨਾਂ ਦਾ ਖੈਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਬਹੁਤਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਰੇ ਤੋਂ ਦੂਰ ਹੋਣੀਓ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ ਇਸ ਦੁਨੀਆਂ ਦੇ ਨਾਲ, ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ, ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ, ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ। ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ, ਜਿਉਂ ਮਦ ਮਾਖੀ ਤਿਉਂ ਸਠੋਰ ਰੱਖ, ਜੋਰ ਜੋਰ ਧਨ ਕੀਆ, ਮਰਤੀ ਵਾਰ ਲੇਹੋ ਲੇਹੋ ਕਰੀਏ, ਭੂਤ ਗ੍ਰਹਿਣ ਕਿਉਂ ਦੀ ਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਾਇਦ ਮੇਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ ਦੌਲਤ ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ, ਇਹ ਦੁਨੀਆਂ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ ਸਾਡੀ ਰੂਹ ਆ ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆਂ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ। ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ, ਕਰ ਔਗਣ ਪੱਛੋ ਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ ਅੰਤ ਵੇਲੇ ਬੜੇ ਹੀ ਦੁੱਖ ਭੋਗਣੇ ਪੈਂਦੇ ਹਨ।
ਅੰਦਰੋਂ ਬਾਹਰੋਂ ਅੰਧਿਆਂ ਸੁਧ ਨਾ ਕਾਈ ਪਾਏ।
ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ, ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ, ਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਮੰਨਦਾ ਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ ਕਿਸੇ ਕੰਮ ਦੀ ਨਹੀਂ।
ਪੰਡਤ ਤਿੰਨ ਕੀ ਬਰਕਤੀ ਸਭ ਜਗਤ ਖਾਏ, ਜੋ ਰਤੇ ਹਰ ਨਾਏ।
ਸੱਚੇ ਪਾਤਸ਼ਾਹ ਜੀ ਪੰਡਿਤ ਨੂੰ ਉਪਦੇਸ਼ ਕਰਦੇ ਆ, ਫਿਰ ਇੱਥੇ ਭਾਵੇਂ ਪੰਡਿਤ ਲਿਖ ਕੇ ਪੰਡਿਤ ਨੂੰ ਉਪਦੇਸ਼ ਕੀਤਾ ਗਿਆ ਇਸ ਸ਼ਬਦ ਦੇ ਵਿੱਚ, ਪਰ ਇਹ ਜਿਹੜੀ ਪ੍ਰਥਾ, ਇਹ ਸਾਖੀ ਆ, ਇਹ ਸਾਰੇ ਜਹਾਨ ਦੇ ਵਾਸਤੇ ਸਾਂਝੀ ਆ। ਇਹ ਸਾਰੀ ਲੁਕਾਈ ਨੂੰ ਕੋਈ ਕਿਸੇ ਵੀ ਧਰਮ ਦਾ, ਕਿਸੇ ਵੀ ਜਾਤ ਦਾ ਹੋਵੇ, ਇਹ ਹਰ ਇੱਕ ਮਨੁੱਖ ਨੂੰ ਸਾਂਝੀ ਜਿਹੜੀ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਆ। ਹੁਣ ਸੱਚੇ ਪਾਤਸ਼ਾਹ ਜੀ ਪਹਿਲਾਂ ਮਨਮੁੱਖ ਦੀ ਗੱਲ ਕਰਦੇ ਸੀ, ਹੁਣ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦੀ ਗੱਲ ਕੀਤੀ ਆ। ਕਿਉਂਕਿ ਜਿਹੜੀ ਬਹੁਤਾਤ ਵਿੱਚ ਦੁਨੀਆ ਵਾ ਉਹ ਪਾਪ ਕਮਾਉਂਦੀ ਆ, ਗਲਤ ਕੰਮ ਕਰਦੀ ਆ, ਪਰ ਥੋੜੇ ਜੇ ਦੁਨੀਆ ਦੇ ਵਿੱਚ ਚੰਗੇ ਬੰਦੇ, ਰੱਬ ਤੋਂ ਡਰਨ ਵਾਲੇ ਗੁਰਮੁਖ ਜਿਹੜੇ ਉਹਨੂੰ ਯਾਦ ਰੱਖਦੇ ਆ, ਉਹ ਤੋਂ ਡਰ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਉਹਨਾਂ ਦੇ ਪਿਆਰ ਕਰਕੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਣ ਕਰਕੇ ਹੀ, ਉਹਨਾਂ ਦੀ ਬਰਕਤ ਦੇ ਨਾਲ ਹੀ ਸਾਰਾ ਸੰਸਾਰ ਖਾਂਦਾ। ਕਿਉਂਕਿ ਜਿੰਨੀ ਦੁਨੀਆ ਪਾਪਾਂ 'ਤੇ ਉਤਰਦੀ ਆ, ਜੇ ਵਾਹਿਗੁਰੂ ਉਹਨਾਂ ਦਾ ਲੇਖਾ ਜੋਖਾ ਕਰਨ ਲੱਗ ਜਾਵੇ ਤਾਂ ਦੁਨੀਆ 'ਤੇ ਕੋਈ ਵੀ ਨਾ ਰਹੇ, ਸਿਰਫ ਉਹਨਾਂ ਦੀ ਪਿਆਰ ਮੁਹੱਬਤ ਕਰਕੇ, ਉਹਨਾਂ ਦੇ ਦੁਨੀਆ ਦੇ ਉੱਤੇ ਜਿਉਂਦੇ ਹੋਣ ਕਰਕੇ, ਉਹਨਾਂ ਨੂੰ ਦੁਨੀਆ 'ਤੇ ਭੇਜਣ ਕਰਕੇ, ਉਹਨਾਂ ਦੇ ਪਰਉਪਕਾਰ ਕਰਕੇ ਹੀ, ਉਹਨਾਂ ਦੀ ਬਰਕਤ ਕਰਕੇ ਹੀ ਦੁਨੀਆ ਜਿਹੜੀ ਆ ਉਹ ਚੱਲ ਰਹੀ ਆ। ਉਹ ਉਨ ਸਾਰਾ ਹੀ ਜਿਹੜੀ ਕਾਇਨਾਤ ਆ ਉਹ ਉਹਨਾਂ ਦੀ ਬਰਕਤ ਦਾ ਹੀ ਖਾਂਦੀ ਆ।
ਜਿਨ ਗੁਰ ਕੈ ਸ਼ਬਦ ਸਲਾਹਿਆ ਹਰ ਸਿਓ ਰਹੇ ਸਮਾਏ।
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ, ਧੁਰ ਕੀ ਬਾਣੀ ਦੇ ਨਾਲ ਚਿੱਤ ਜੋੜਿਆ, ਕਿਉਂਕਿ ਇਹ ਜਿਹੜੀ ਬਾਣੀ ਆ ਇਹ ਪਹਿਲੇ ਪਾਤਸ਼ਾਹ ਜੀ ਨੇ ਧੁਰੋਂ ਰੱਬ ਤੋਂ ਲਿਆ ਕੇ, ਜੋ ਮਨੁੱਖਾਂ ਦੇ ਸੁਧਾਰ ਦੇ ਵਾਸਤੇ, ਮਨੁੱਖ ਜਿਹੜੇ ਤੜਫ ਰਹੇ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਕਸਦ ਨਹੀਂ ਸੀ ਪਤਾ ਲੱਗ ਰਿਹਾ, ਇਹ ਧੁਰੋਂ ਸੱਚੇ ਪਾਤਸ਼ਾਹ ਜੀ ਸਾਡੇ ਲਈ ਬਾਣੀ ਲੈ ਕੇ ਆਏ। ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੇ ਧੁਰ ਕੀ ਬਾਣੀ ਰਚੀ, ਅਤੇ ਜੋ ਸੰਗਤ ਆ, ਜੋ ਗੁਰਸਿੱਖ ਆ, ਉਹਨਾਂ ਨੇ ਇਕੱਠੇ ਹੋਣਾ, ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਦੀ ਜਿਹੜੀ ਮਨੋਰਥ ਅਤੇ ਜੀਵਨ ਦਾ ਜੋ ਸੱਚਾ ਮਾਰਗ ਹੈ ਉਸ ਦੀ ਸੇਧ ਲੈਣੀ। ਤੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪਹਿਲੀ ਵਾਰ ਇੱਥੇ ਪ੍ਰਕਾਸ਼ ਕਰਵਾਇਆ ਤੇ ਇਸ ਬਾਣੀ ਦੇ ਆਸਰੇ ਨਾਲ ਪਤਾ ਹੀ ਨਹੀਂ ਕਿੰਨੇ ਗੁਰਸਿੱਖ, ਕਿੰਨੇ ਬਾਹਰ ਦੇ ਧਰਮਾਂ ਵਾਲੇ ਵੀ, ਕਿੰਨੇ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੀਵਨ ਹੈ ਉਸ ਨੂੰ, ਉਸ ਦਾ ਪਾਰ ਉਤਾਰਾ ਅਤੇ ਉਸ ਨੂੰ ਗੁਰੂ ਦੇ ਲੇਖੇ ਲਾਇਆ, ਨਿਰਭਉ ਹੋ ਕੇ ਵਰਤੇ, ਨਿਰਵੈਰ ਹੋ ਕੇ ਵਰਤੇ ਤੇ ਨਿਰਵੈਰ ਤੇ ਨਿਰਭਉ ਸਰੂਪ ਪਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਦਿੱਤਾ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜਦੋਂ ਮੱਥਾ ਟੇਕਦੇ ਹਾਂ, ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਸਥਾਨ ਆਉਂਦਾ ਤਾਂ ਉੱਥੋਂ ਦੇਖ ਕੇ ਜਿਹੜੀਆਂ ਅੱਖਾਂ ਵਾਂ ਉਹ ਝੁੱਕ ਜਾਂਦੀਆਂ ਕਿ ਕਿਵੇਂ ਗੁਰੂ ਦੇ ਪਿਆਰ ਵਾਸਤੇ ਕਿੰਨੀ ਵਡੇਰੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬੇਹੁਰਮਤੀ ਨਾ ਜਰ ਸਕੇ ਤੇ ਗੁਰੂ ਦੇ ਲੇਖੇ ਆਪਣਾ ਸਾਰਾ ਜੀਵਨ ਜਿਉਂਦਿਆਂ ਜੀ ਬਤੀਤ ਕੀਤਾ ਤੇ ਅਖੀਰ ਵੀ ਲੇਖੇ ਲਾ ਦਿੱਤਾ। ਉਸੇ ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜੋ ਪੁਰਾਤਨ ਸਮੇਂ ਦੇ ਸ਼ਹੀਦ ਨੇ ਤੇ ਹੁਣ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਇਸ ਸਮੇਂ ਦੇ ਸ਼ਹੀਦ ਨੇ, ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰਬਾਰ ਦੇ ਵਾਸਤੇ ਗੁਰਮੁਖਤਾਈ ਨੂੰ ਧਾਰਨ ਕਰਕੇ ਨਿਰਭਉ ਹੋ ਕੇ ਸਾਡੀ ਜੋ ਅਜ਼ਮਤ ਆ ਉਸ ਦੀ ਰਾਖੀ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹਨਾਂ ਗੁਰਮੁਖਾਂ ਦੀ ਬਰਕਤ ਦੇ ਨਾਲ ਹੀ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਇਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜੀ, ਉਹਨਾਂ ਦਾ ਜੋ ਜੀਵਨ ਆ ਉਹ ਸਾਰੀ ਦੁਨੀਆਂ ਵਾਸਤੇ ਮਿਸਾਲ ਬਣ ਗਿਆ। ਉਹਨਾਂ ਨੂੰ ਸੰਤੋਖ ਸਦਾ ਵਾਸਤੇ ਆ ਗਿਆ, ਨਿਰਭਉ ਤੇ ਨਿਰਵੈਰ ਹੋ ਗਏ ਹਨ।
ਪੰਡਤ ਦੂਜੈ ਭਾਏ ਬਰਕਤ ਨਾ ਹੋਵਾਈ, ਨਾ ਧਨ ਪੱਲੇ ਪਾਏ।
ਜੇ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਕਦੇ ਵੀ ਬਰਕਤ ਨਹੀਂ ਹੁੰਦੀ। ਬਰਕਤ ਤੋਂ ਭਾਵ ਰੂਹਾਨੀ ਜੀਵਨ ਕਦੇ ਨਹੀਂ ਮਿਲਦਾ। ਤੇ ਜੇ ਧਨ ਦੌਲਤ ਵੀ ਇਕੱਠੀ ਕਰਨ ਲੱਗ ਜਾਈਏ ਰੱਬ ਨੂੰ ਭੁੱਲ ਕੇ, ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ ਲੱਗ ਕੇ ਬੰਦਾ ਜੀਵਨ ਬਤੀਤ ਨਹੀਂ ਕਰਦਾ।
ਬੜ ਥੱਕੇ ਸੰਤੋਖ ਨਾ ਆਇਓ, ਅਨ ਦਿਨ ਜਲਤ ਵਿਹਾਏ।
ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ੍ਹ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ੍ਹ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ। ਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ। ਤੇ ਕਿੰਨੀਆਂ ਕਠਿਨਾਈਆਂ, ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਮਿਹਣੇ ਵੀ ਝੱਲੇ, ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹਦੇ ਸਿਰ ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾ, ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ ਤੇ ਗੁਰੂ ਹੋਵੇ। ਇਸ ਕਰਕੇ ਝੁਕ ਕੇ ਸੇਵਾ ਕਰਨੀ, ਝੁਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ, ਸਗੋਂ ਆਪ ਮਿਸਾਲ ਪੈਦਾ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਉੱਤੇ ਚੱਲੇ ਉਹੀ ਪਾਰ ਉਤਨੇ ਨੇ, ਬਾਕੀ ਪੜ੍ਹ ਪੜ੍ਹ ਕੇ ਥੱਕ ਗਏ। ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਸਿਰਫ ਪੜ੍ਹਾਈ, ਵੇਦਾਂ ਦਾ ਹੰਕਾਰ, ਵੇਦਾਂ ਗ੍ਰੰਥਾਂ ਦਾ, ਆਪਣੇ ਆਪ ਨੂੰ ਜੋਗੀ ਕਹਾਉਣ ਦਾ ਹੰਕਾਰ ਹੀ ਧਾਰਨ ਕਰ ਲਿਆ, ਉਹ ਰੱਬ ਦੇ ਕਦੇ ਨੇੜੇ ਨਹੀਂ ਜਾ ਸਕੇ। ਤੇ ਉਹਨਾਂ ਨੂੰ ਹਮੇਸ਼ਾ ਇਸ ਜਲਦੀ ਦੁਨੀਆਂ ਦੇ ਵਿੱਚ ਉਹ ਆਪਣੀ ਆਤਮਾ ਨੂੰ ਵੀ ਨਾਲ ਹੀ ਜਾਲੀ ਗਏ। ਉਹਨਾਂ ਨੂੰ ਕਦੇ ਵੀ ਠੰਡ ਨਹੀਂ ਮਿਲੀ, ਕਿਉਂਕਿ ਉਹ ਧਾਰਮਿਕ ਹੋ ਕੇ ਵੀ ਹੰਕਾਰੀ ਬਣੇ ਰਹੇ। ਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਕਰਕੇ ਸਾਨੂੰ ਸੇਵਾ ਦੀ ਮਿਸਾਲ ਦਿੱਤੀ ਕਿ ਝੁੱਕ ਕੇ ਸੇਵਾ ਕਿਵੇਂ ਕਰਨੀ ਹੈ।
ਭੂਕ ਪੁਕਾਰ ਨਾ ਚੁਕਾਏ, ਨਾ ਸੰਸਾਰ ਵਿੱਚੋਂ ਜਾਏ।
ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪੁਕਾਰ, ਉਹਨਾਂ ਦੀ ਜਿਹੜੀ ਕੂਕ ਪੁਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ। ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪੁਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪੁਕਾਰ ਨਾ ਚੁੱਕਈ ਸੰਸਾ ਵਿੱਚੋਂ, ਨਾ ਸੰਸਾ ਵਿੱਚੋਂ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ, ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ ਹੋ ਸਕਦਾ।
ਨਾਨਕ ਨਾਮ ਵਿਹੁਣਿਆ ਮੋਹੇ ਕਾਲ ਉੱਠ ਜਾਏ।
ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੁਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫੇਰ ਚਾਹੇ ਸੌ ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ ਆਪਾਂ ਆਪਣੇ ਕਰਮਾਂ ਦੇ ਨਾਲ ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕਾ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਾਨ ਆ ਗੁਰੂ ਦੇ ਅੱਗੇ ਵੇਚ ਦਈਏ ਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਕਹਿੰਦੇ ਚਲੇ ਗਏ ਨੇ।
ਔੜੀ ਹਰ ਸੱਜਣ ਮੇਲ ਪਿਆਰੇ, ਮਿਲ ਪੰਥ ਦਸਾਈ।
ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਪੌੜੀ ਦੇ ਵਿੱਚ ਰੱਬ ਨੂੰ ਬੇਨਤੀ ਕਰਦੇ ਨੇ ਕਿ ਹਰ ਸੱਜਣ ਮੇਲ ਪਿਆਰੇ, ਹੇ ਪਿਆਰੇ ਰੱਬਾ ਮੈਨੂੰ, ਹੇ ਪਿਆਰੇ ਗੁਰੂ ਮੈਨੂੰ ਰੱਬ ਸੱਜਣ ਦੇ ਨਾਲ ਮਿਲਾ, ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਕੋਈ ਤੇਰੇ ਘਰ ਵੱਲ ਦਾ, ਤੇਰੇ ਦਰ ਵੱਲ ਦਾ ਰਾਹ ਪਤਾ ਲੱਗੇ। ਮੈਨੂੰ ਉਹੋ ਜਿਹੇ ਲੋਕਾਂ ਨੂੰ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਚੇਤਾ ਆਵੇ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸੱਜਣ ਦੀ ਜਿਹੜੀ ਪਰਿਭਾਸ਼ਾ ਵਾ ਉਹ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਆ, ਸੱਜਣ ਮਿਲੇ ਸੱਜਣਾ ਜਿਨ੍ਹਾਂ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੇ ਪ੍ਰੇਮ ਪਿਆਰ। ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਉਹ ਬੰਦੇ ਸਾਡੇ ਤੋਂ ਕਦੇ ਵੀ ਵਿਛੜਦੇ ਨਹੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ ਸਾਨੂੰ ਆਪ ਮਿਲਾਏ ਹੋਣ ਤੇ ਰੱਬ ਦੇ ਵਿੱਚ ਜਿਹੜੇ ਲੀਨ ਹੋਣ, ਉਹੀ ਸਾਡੀ ਗਵਾਹੀ ਜਿਹੜੀ ਆ ਉਹ ਅੱਗੇ ਜਾ ਕੇ ਭਰਦੇ ਆ। ਤਾਂ ਇਸ ਪੌੜੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ, ਉਹੋ ਜਿਹੇ ਗੁਰਮੁਖਾਂ ਨਾਲ ਮਿਲਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਪਾਤਸ਼ਾਹ ਮੈਨੂੰ ਰੱਬ ਦੇ ਨਾਲ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਦੇ ਨਾਲ ਮਿਲ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਪਤਾ ਲੱਗ ਸਕੇ।
ਜੋ ਹਰ ਦੱਸੇ ਮਿੱਤ ਤਿਸ ਹਾਂ ਬਲ ਜਾਈ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਜਿਹੜਾ ਮੈਨੂੰ ਰੱਬ ਦਾ ਨਾਂ ਦੱਸੇ, ਜੋ ਰੱਬ ਦੀ ਗੱਲ ਮੈਨੂੰ ਨਿੱਤ ਦੱਸੇ, ਮੈਂ ਉਹ ਤੋਂ ਬਲਿਹਾਰ ਜਾਵਾਂ, ਮੈਂ ਉਸ ਤੋਂ ਵਾਰਿਆ ਜਾਵਾਂ। ਵਾਰਿਆ ਜਾਣ ਦਾ ਭਾਵ ਆ ਉਹਦੇ ਅੱਗੇ ਮਰ ਮਿੱਟ ਜਾਵਾਂ ਜੇ ਮੈਨੂੰ ਲੋੜ ਪਵੇ। ਸੋ ਇਹ ਕੀਮਤ ਸੱਚੇ ਪਾਤਸ਼ਾਹ ਜੀ ਰੱਬ ਦਾ ਨਾਂ ਸੁਣਾਉਣ ਵਾਲੇ ਦੀ, ਉਹ ਸੱਜਣ ਮਿੱਤਰ ਪਿਆਰੇ ਦੀ ਦੱਸਦੇ ਆ ਜਿਹੜੇ ਸਾਨੂੰ ਰੱਬ ਦੇ ਨਾਲ ਜੋੜਦੇ ਹਨ।
ਗੁਣ ਸਾਂਝੀ ਤਿੰਨ ਸਿਉਂ ਕਰੀ ਹਰ ਨਾਮ ਧਿਆਈ।
ਉਹਨਾਂ ਦੇ ਨਾਲ ਹੀ ਮੈਂ ਗੁਣਾਂ ਦੀ ਸਾਂਝ ਕਰਾਂ ਗੱਲਾਂ ਬਾਤਾਂ, ਗੁਣਾਂ ਦੀ ਸਾਂਝ ਕਰਕੇ ਗੁਣਾਂ ਨੂੰ ਧਾਰਨ ਕਰਾਂ ਤੇ ਰੱਬ ਦਾ ਨਾਮ ਬਾਰ ਬਾਰ ਧਿਆਵਾਂ।
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ।
ਅਕਾਲ ਪੁਰਖ ਵਾਹਿਗੁਰੂ ਪਿਆਰੇ ਦੀ ਸੇਵਾ ਕਰਕੇ ਉਹਦੀ ਰੋਜ਼ ਰੋਜ਼ ਮੈਂ ਸੇਵਾ ਕਰਾਂ ਤੇ ਸੁੱਖ ਪਾਵਾਂ। ਜੇ ਅਸੀਂ ਸਮਝਣਾ ਹੋਵੇ ਤਾਂ ਅਸੀਂ ਇਤਿਹਾਸ ਤੋਂ ਭਗਤ ਸਾਹਿਬਾਨਾਂ ਦੀਆਂ ਸਾਖੀਆਂ ਚੋਂ ਸਮਝ ਸਕਦੇ ਹਾਂ ਕਿ ਕਿਹੋ ਜਿਹਾ ਸੁੱਖ ਮਿਲਦਾ ਜਦੋਂ ਅਸੀਂ ਰੱਬ ਦੇ ਨਾਲ ਸੱਚੇ ਦਿਲੋਂ ਜੁੜਦੇ ਹਾਂ, ਜਦੋਂ ਅਸੀਂ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੁੜਦੇ ਹਾਂ, ਜਦੋਂ ਅਸੀਂ ਭਗਤ ਸੈਣ ਜੀ ਦੀ ਜਿਹੜੀ ਸਾਖੀ ਆ ਉਹ ਪੜ੍ਹਦੇ ਹਾਂ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਆਏ ਸੰਤ ਪ੍ਰਾਹੁਣੇ ਕੀਰਤਨ ਹੋਇਆ ਰਹਿਣ ਸਵਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਜਦੋਂ ਭਗਤ ਸੈਣ ਜੀ ਕਬੀਰ ਜੀ ਦੇ ਸਿੱਖ ਬਣੇ ਤਾਂ ਉਹਨਾਂ ਦੇ ਘਰ ਜਦੋਂ ਮਿੱਤਰ ਪਿਆਰੇ ਰੱਬ ਦੇ ਪਿਆਰੇ ਰੱਬ ਦਾ ਨਾਂ ਲੈਣ ਵਾਸਤੇ ਆਏ, ਉਹ ਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਸਨ। ਉਹ ਜਦੋਂ ਆਏ ਤਾਂ ਸਾਰੀ ਰਾਤ ਕੀਰਤਨ ਕਰੀ ਗਏ, ਰੱਬ ਦਾ ਨਾਮ ਲਈ ਗਏ, ਯਾਦ ਕਰੀ ਗਏ, ਰਹਿਣ ਸਬਾਈ ਕਰੀ ਗਏ। ਤਾਂ ਜਦੋਂ ਸਵੇਰੇ ਜਾ ਨਾ ਸਕੇ ਆਪਣੇ ਕੰਮ ਦੇ ਮੁਤਾਬਕ, ਤਾਂ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ। ਤਾਂ ਸੈਣ ਜੀ ਦਾ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਰਾਜੇ ਨੂੰ ਮਨਾਉਣ ਚਲਿਆ ਗਿਆ। ਤਾਂ ਜਦੋਂ ਅਗਲੇ ਦਿਨ ਉੱਠੇ, ਸ਼ਰਮਿੰਦਾ ਹੋ ਕੇ ਰਾਜੇ ਦੇ ਦਰਬਾਰ 'ਚ ਗਏ ਵੀ ਮੈਨੂੰ ਸਜ਼ਾ ਮਿਲੂਗੀ ਕਿ ਮੈਂ ਆਪਣੇ ਸਮੇਂ ਦੇ ਮੁਤਾਬਕ ਆਪਣੀ ਨੌਕਰੀ 'ਤੇ ਨਹੀਂ ਪਹੁੰਚਿਆ। ਤਾਂ ਸਜ਼ਾ ਤਾਂ ਕੀ ਮਿਲਣੀ ਸੀ? ਅਕਾਲ ਪੁਰਖ ਵਾਹਿਗੁਰੂ ਨੇ ਇੱਜ਼ਤ ਰੱਖੀ ਤਾਂ ਰਾਣਾ ਦੂਰੋਂ ਸੱਦ ਕੇ ਖੋਲ ਕਵਾਏ ਗਲੋਂ ਪਹਿਨਾਈ ਆਪਣੇ ਜਿਹੜੇ ਗਲ ਦਾ ਪਟਾ ਜੋ ਉਹਦੇ ਰਾਜ ਭਾਗ ਦੀ ਨਿਸ਼ਾਨੀ ਹੁੰਦੀ ਆ ਉਹ ਆਪਣੇ ਗਲ ਚੋਂ ਖੋਲ ਕੇ ਸੈਣ ਜੀ ਦੇ ਪਾ ਦਿੱਤੀ ਤੇ ਕਿਹਾ ਵਸ ਕੀਤਾ ਹੋ ਤੁਧ ਅੱਜ ਬੋਲੇ ਰਾਜ ਸੁਣੇ ਲੁਕਾਈ। ਤਾਂ ਰਾਜੇ ਨੇ ਕਿਹਾ ਤੂੰ ਇੰਨੀ ਸੇਵਾ ਕੀਤੀ ਮੈਨੂੰ ਵਸ ਦੇ ਵਿੱਚ ਕਰ ਲਿਆ। ਤਾਂ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੀ ਜਿਹੜੀ ਰੱਖਿਆ ਵਾ ਉਹ ਕਰਦੇ ਆ। ਤੇ ਇਸ ਸ਼ਬਦ ਦੇ ਵਿੱਚੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਹਰ ਸੇਵੀ ਪਿਆਰਾ ਨਿੱਤ ਸੇਵ ਹਰ ਸੁਖ ਪਾਈ। ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਸਾਰੇ ਤਰ੍ਹਾਂ ਦਾ ਜਿਹੜਾ ਸੌਖਾ ਉਹ ਮਨੁੱਖ ਨੂੰ ਮਿਲ ਜਾਂਦਾ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਵਿਚਾਰ।
ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
ਅਕਾਲ ਪੁਰਖ ਵਾਹਿਗੁਰੂ ਤੋਂ ਸੱਚੇ ਪਾਤਸ਼ਾਹ ਜੀ ਬਲਿਹਾਰ ਜਾਂਦੇ ਨੇ, ਸਤਿਗੁਰੂ ਤੋਂ ਬਲਿਹਾਰ ਜਾਂਦੇ ਨੇ, ਜਿਹਦੀ ਕਿਰਪਾ ਦੇ ਨਾਲ ਇਹ ਸਿੱਖਿਆ ਤੇ ਸੋਝੀ ਮਿਲੀ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਜਿਹੜੀ ਵਿਚਾਰ ਆ ਉਹ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਆਪਾਂ ਕਰੀਏ।
ਧਰਤ ਉਪਾਏ ਧਰੀ ਧਰਮਸਾਲਾ।
ਧਰਤੀ ਨੂੰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਨੇ ਧਰਮ ਨੂੰ ਇੱਥੋਂ ਦਾ ਕਿੱਤਾ ਬਣਾਇਆ, ਧਰਮ ਨੂੰ ਬੰਦੇ ਦੇ ਕਰਮਾਂ ਦੇ ਵਿੱਚ ਪਾ ਕੇ ਭੇਜਿਆ। ਪਹਿਲਾਂ ਦੁਨੀਆ ਬਣਾਈ ਤੇ ਬੰਦੇ ਦਾ ਜੋ ਅਸਲ ਕਰਮ ਹੈ ਉਸ ਨੂੰ ਧਰਮਸਾਲ ਧਰਮਸ਼ਾਲਾ ਦੇ ਵਿੱਚ ਧਰਮ ਦੇ ਵਿੱਚ ਪਰਪੱਕ ਰਹਿਣਾ, ਰੱਬੀ ਰਾਹ ਤੇ ਤੁਰਨਾ, ਇਸ ਨੂੰ ਉਸ ਦੇ ਜ਼ਿੰਦਗੀ ਦਾ ਮਨੋਰਥ ਬਣਾ ਕੇ ਭੇਜਿਆ।
ਉਤਪਦ ਪਰਲੋ ਆਪ ਨਿਰਾਲਾ।
ਇਸ ਦੁਨੀਆਂ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਆ, ਉਤਪਤ ਉਤਪਤੀ ਕਰਨ ਵਾਲਾ, ਬਣਾਉਣ ਵਾਲਾ, ਪਰਲੋ ਇਸ ਨੂੰ ਖਤਮ ਕਰਨ ਵਾਲਾ। ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਦੇ ਵਿੱਚ ਹੀ ਜਿਹੜੀ ਸਾਰੀ ਦੁਨੀਆ ਉਹ ਬਣੀ ਆ। ਉਤਪਤੀ ਤੇ ਪਰਲੋ ਦੁਨੀਆ ਬਣਾਈ ਵੀ ਉਹਨੇ ਆ, ਖਤਮ ਵੀ ਉਹਨੇ ਕਰਨੀ ਆ, ਇਸ ਤੋਂ ਉੱਪਰ ਹੋਰ ਕੋਈ ਵਿਚਾਰ ਹੀ ਨਹੀਂ। ਭਾਵੇਂ ਬੰਦਾ ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਨਹੀਂ ਮੰਨਦਾ, ਇਹ ਗੱਲ ਨਹੀਂ ਮੰਨਦਾ ਕਿ ਉਸਨੇ ਉਤਪਤੀ ਕੀਤੀ ਆ, ਪਰ ਇਹ ਸੱਚਾਈ ਵੱਡੇ ਵੱਡੇ ਮੰਨ ਕੇ ਗਏ ਆ। ਭਾਵੇਂ ਕੋਈ ਵੱਡਾ ਪੜ੍ਹਿਆ ਲਿਖਿਆ ਹੋਵੇ, ਭਾਵੇਂ ਕੋਈ ਖੋਜਕਾਰ ਹੋਵੇ, ਉਹ ਜਿਹੜੇ ਆਪਣੇ ਹਉਮੈ ਨੂੰ ਤਿਆਗ ਗਏ ਉਹ ਮੰਨ ਕੇ ਗਏ ਆ ਕਿ ਅਕਾਲ ਪੁਰਖ ਵਾਹਿਗੁਰੂ ਰੱਬ ਹੀ ਇਸ ਦੁਨੀਆਂ ਨੂੰ ਬਣਾਉਣ ਵਾਲਾ ਤੇ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਇਸ ਨੂੰ ਢਾਉਣਾ ਹੈ।
ਪਵਣ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਏਂਦਾ।
ਪਵਣ ਖੇਲ, ਹਵਾ ਦੇ ਨਾਲ ਸਾਰਾ ਖੇਡ ਰਚਾਇਆ ਹੋਇਆ। ਉਹ ਕਿਵੇਂ? ਜਿਹੜਾ ਬੰਦਾ ਉਹ ਹਵਾ ਦੇ ਸਿਰ ਤੇ ਚੱਲਦਾ, ਜੇ ਹਵਾ ਨਾ ਹੋਵੇ, ਜੇ ਸਾਡਾ ਸਾਹ ਬੰਦ ਹੋ ਜਾਵੇ ਤਾਂ ਬੰਦੇ ਦੀ ਜਿਹੜੀ ਜਾਨ ਆ ਉਹ ਨਿਕਲ ਜਾਂਦੀ ਆ। ਦੇਖੋ ਕਿੱਡੀ ਵੱਡੀ ਕਰਾਮਾਤ ਆ ਕਿ ਹਵਾ ਦੇ ਉੱਤੇ ਉਹ ਐਡੇ ਅਕਲਮੰਦ ਸੂਝਵਾਨ ਦਿਮਾਗ ਵਾਲੇ ਮਨੁੱਖ ਨੂੰ ਕੇਵਲ ਸਿਰਫ ਹਵਾ ਦੇ ਉੱਤੇ ਚਲਾ ਰਿਹਾ। ਜਦੋਂ ਉਹ ਹਵਾ ਨੂੰ ਖਿੱਚਦਾ, ਉਹ ਸਾਹਾਂ ਨੂੰ ਖਿੱਚ ਲੈਂਦਾ ਤਾਂ ਬੰਦੇ ਦੀ ਮੌਤ ਹੋ ਜਾਂਦੀ ਆ, ਜਦੋਂ ਉਹਦੇ ਸਾਹ ਪੂਰੇ ਹੋ ਜਾਂਦੇ ਆ। ਸੋ ਇਹੋ ਜਿਹਾ ਜਿਹੜਾ ਅਚਰਜ ਤੇ ਹੈਰਾਨੀ ਜਨਕ ਖੇਲ ਆ ਉਹ ਰੱਬ ਅਕਾਲ ਪੁਰਖ ਵਾਹਿਗੁਰੂ ਨੇ ਵਰਤਾਇਆ ਹੈ।
ਭਾਰ ਅਠਾਰਹੇ ਮਾਲਣ ਤੇਰੀ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿੰਨੀ ਵੀ ਦੁਨੀਆਂ ਦੀ ਖਲਕਤ ਆ ਬਨਸਪਤੀ ਆ ਉਹ ਤੇਰੀ ਮਾਲਣ ਹੈ ਹੇ ਵਾਹਿਗੁਰੂ।
ਚੋਰ ਢੁਲੈ ਪਵਣ ਲੈ ਫੇਰੀ।
ਜਿਹੜੀ ਹਵਾ ਵਾ ਉਹ ਮਾਨੋ ਰੱਬ ਦੇ ਉੱਤੇ ਚੋਰ ਕਰ ਰਹੀ ਆ, ਦਿਨ ਰਾਤ ਉਹਦੀ ਸੇਵਾ ਵਿੱਚ ਲੱਗੀ ਹੋਈ ਹੈ।
ਚੰਦ ਸੂਰਜ ਦੋਏ ਦੀਪਕ ਰਾਖੇ ਸੱਸ ਘਰ ਸੂਰ ਸਮਾਏਂਦਾ।
ਚੰਦ ਤੇ ਸੂਰਜ ਦੋ ਦੀਵੇ ਉਹਨੇ ਲਾਏ ਆ ਸਾਨੂੰ ਦੇਖਣ ਵਾਸਤੇ। ਸੱਸ ਘਰ ਸੂਰ, ਜਿਹੜਾ ਸੂਰਜ ਆ ਚੰਦ ਦੀ ਕੋਈ ਆਪਣੀ ਰੋਸ਼ਨੀ ਨਹੀਂ ਹੁੰਦੀ। ਦੇਖੋ ਕਿੱਡੀ ਕਮਾਲ ਦੀ ਗੱਲ ਆ, ਰਾਤ ਨੂੰ ਚਿੱਟੇ ਰੰਗ ਦਾ ਚੰਦ ਕਿੰਨੀ ਚਮਕ ਮਾਰਦਾ, ਸਾਨੂੰ ਰੋਸ਼ਨੀ ਦਿੰਦਾ, ਪਰ ਉਹਦੀ ਆਪਦੀ ਕੋਈ ਰੋਸ਼ਨੀ ਨਹੀਂ। ਉਹ ਸੂਰਜ ਦੀ ਰੋਸ਼ਨੀ ਦੇ ਸਿਰ ਤੇ ਹੀ ਦੁਨੀਆਂ ਨੂੰ ਚਾਨਣ ਕਰਦਾ ਰਾਤ ਨੂੰ। ਇਸ ਤਰ੍ਹਾਂ ਇਹੋ ਜਿਹੀਆਂ ਹੈਰਾਨੀ ਜਨਕ ਕੌਤਕ, ਇਸ ਤਰ੍ਹਾਂ ਵੱਖ ਵੱਖ ਤਰੀਕਿਆਂ ਦੇ ਨਾਲ ਮਨੁੱਖ ਨੂੰ ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਘੜਿਆ। ਸਾਨੂੰ ਸੱਚੇ ਪਾਤਸ਼ਾਹ ਜੀ ਇਸ ਗੱਲ ਤੋਂ ਇਹੀ ਸਮਝਾਉਂਦੇ ਆ ਕਿ ਉਸ ਦੁਨੀਆ ਨੂੰ ਬਣਾਉਣ ਵਾਲੇ ਦੇ ਡਰ ਦੇ ਵਿੱਚ ਰਹਿ ਕੇ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਜਿਉਣਾ, ਵਾਹਿਗੁਰੂ ਦੇ ਭੈ ਭਾਵਨੀ ਦੇ ਵਿੱਚ ਸਿਰਫ ਭੇਖ ਨਹੀਂ, ਸਿਰਫ ਦਿਖਾਵਾ ਨਹੀਂ, ਦਿਲੋਂ ਉਸ ਦਾ ਡਰ ਮੰਨਣਾ, ਰੱਬ ਦੇ ਲੜ ਲੱਗ ਕੇ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗ ਕੇ ਉਸ ਦੇ ਹੁਕਮਾਂ ਨੂੰ ਮੰਨ ਕੇ ਆਪਣਾ ਜੀਵਨ ਜਿਉਣਾ ਅਤੇ ਧੁਰਕੀ ਬਾਣੀ ਦਾ ਉਪਦੇਸ਼ ਲੈ ਕੇ ਉਸ ਨੂੰ ਲੜ ਗੱਠ ਦੇਣੀ, ਤਾਂ ਆਪਣੇ ਜਿਹੜੇ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਆਉਣਾ ਸਫਲਾ ਹੈ। ਸੋ ਅੰਤਲੀਆਂ ਪੰਗਤੀਆਂ ਫਿਰ ਪੜ੍ਹ ਕੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਵਿਚਾਰ ਹੋਈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੰਗਤ ਬਖਸ਼ਣਹਾਰ ਹੈ। ਅੱਗੇ ਵਾਸਤੋਂ ਸੱਚੇ ਪਾਤਸ਼ਾਹ ਜੀ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਅਤੇ ਸਮਝਣ ਸਮਝਾਉਣ ਦੀ ਦਾਤ ਬਖਸ਼ਣ। ਸੋ ਅਖੀਰਲੀਆਂ ਪੰਗਤੀਆਂ ਸਰਵਣ ਕਰੋ ਜੀ।
ਪਾਰ ਅਠਾਰਹੇ ਮਾਲਣ ਤੇਰੀ, ਚੌਰ ਢੁਲੈ ਪਵਣ ਲੈ ਫੇਰੀ, ਚੰਦ ਸੂਰਜ ਦੋਏ ਦੀਪਕ ਰਾਖੇ, ਸੱਸ ਘਰ ਸੂਰ ਸਮਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।